मैं तो मैंने यों दस वो जिहड़ा प्राणा का पति वाहेगुरु है उहदी प्राप्ति किवें होवे जे तो इन्ना ही सियाणा पंडित है तो उहदी प्राप्ति का कोई ढंग तरीका दस पंडित नूं हुण कित्थे जवाब आवे वो तो तुरी तोरी फुलके वाला पंडित है उहनूं तां कदे प्राप्ति नहीं कदे विराग नहीं कदे त्याग नहीं वह तो दान लैण ही जाणदा है पूजा का धान खाण ही जाणदा है कितों को कुंडी लाउणी है उही जानदा उह परमात्मा की प्राप्ति बारे उन्हों कित्थे ज्ञान है महाराज दे चरणा नाल जुड़ गया मत्था तुसियों ही उपदेश करो मेरी तो समझ तो परे है सारा कुछ सतगुरु सच्चे पातशाह कहिंदे राजा बालक ये जिहड़ा मन रूपी राजा ना शरीर दे अंदर नगरी काची कच्ची नगरी जिहड़ी शरीर है इहदे अंदर ये राजा बालक है जिवें छोटे जे बच्चे नूं पांच क साल दे बच्चे नूं राजा बना दिए गद्दी ते वो गद्दी ते बह के की राज संभालेगा इस तरह साडा शरीर दे अंदर ये कच्ची नगरी दे विच राजा बालक ते वो गाहां जिहड़े नीआं महाराज कहिंदे काम क्रोध नगर बहु भरिया मिल साधु खंडल खंडा है वो काम करो लोभ मोहंकार बड़े बड़े डाकू ने ते ए मान रूपी राजा उन्हां दे नाल ही मिलिया फिरदा दुष्टां नाल प्यारो बच्चे नूं समझ नहीं ना हुंदी कि ए बच्चे ए नहीं जान देंदे कि बंदा माड़ा चंगा कैसा है बच्चे नूं तां सारे ही अपने लगदे ने इस करके साडा बच्चा मन जिहनूं हले कोई सोझी नहीं कोई संगत नहीं कीती इनू तो सारे चंगे लगते ने तो माड़े नू भी चंगा ही कहता है
दोए माई दोए बापा पढ़िया है पंडित करो विचारो
पंडित विचार कर दो ते मन दिया मावा ने एक अविद्या एक माया अथवा एक माया ते एक बुद्धि ये मन दिया दो मातावां हो गई अते दो इहदे बाप ने अग्ञानता जिथे आ गई इहदे अर्थ चल के कवि जी आप भी करनगे आपां थोड़े ही सूखम रूप विच करके अगे फिर इहदा विस्थार कर देवांगे
स्वामी पंडिता तुम देहो मट्टी
हे स्वामी पंडित जी तुसी स्वामी बणदे हो लोकां दे तां इउं मैनूं जरा सोझी पाओ एक गल दी
किन विद पावो प्राण पति
इस तरीके नाल प्राणा दे पति परमेश्वर दी प्राप्ति हो सकती है रहाओ दी पंक्ति है हुण आप कवि जी अर्थ करदे ने
चौपाई मन राजा बालक समझो
ए मन रूपी राजा जिहड़ा है बालक दी तरह जानना करो
नित प्रत जानो चंचल सो
नित प्रति जानो कि बच्चा चंचल हुंदा जिवें कथा नहीं सुन दिंदा बच्चे नूं नाल लिया रौला पाउंदा चंचल बिरती है टिकना नहीं एक जगह बैठना नहीं एक जगह इस तरह ही आपां कहने बच्चे टेके नहीं बहिंदे संग च टेके तां आपां भी नहीं बहिंदे हैं बस फर्क तां इन्ना कि बाहरों शर्मों शर्मी शरीर टिकिया बैठा पर मन होनी किते ना किते उडारी ला ही आउंदे विचों जाके जिवें न्याणा इत्थों भज्जिया सरोवर ते सरोवर तों फिर इधर चलिया गया कदे उधर चलिया गया आपां मंगर भज के फिर मोड़ के लिआउने आ महाराज कहिंदे इसे तरह ही ये इंसान दा जिहड़ा मन रूप बच्चा है कथा सुणदा सुणदा निकल गया कि उडारी मार के होर ही कम कार करके फिर मुड़े आया फिर चलिया गया महाराज कहिंदे इस तरह ये जिहड़ा मन है ये चंचल है
नीत ना सिखो रूप ज्ञाना
इस तरीके दे नाल कहंदे ने नीत ना सिखो रूप ज्ञाना तुसी जिहड़ा ज्ञान दा स्वरूप है ना इनू हर रोज नहीं सिखदे कि ज्ञान दा स्वरूप की है
हेल रचो सुख विषय महाना
ये जिहड़ा विषयां दा सुख है मन रूप बच्चा उहदे विच रचिया पिया है कदे ज्ञान दी गल नहीं सुनदा न्याणे नूं किन्नी ज्ञान दी गल सुनाओ वह नहीं सुनदा بچے نو کہو بھی آ شرارت والی کوئی گل ہے وہ فٹ کر دیندا ہے
کاچی نگری میں اے باسا
اے شریر روپ کچی نگری وچ اس من روپی چنچل بچے دا واسا ہے
آج کال جے ہوئے بناشا
تے آج کل بس اے دیہی دا ناس ہون والا ہی ہے
نت سر جانت کین سنیہا
اس شریر نو نت تھر جاندا ہے اے شریر نے سدا رہنا من نو تے ہی پلیکھا ہے اس کر کے من شریر نو بہتا پیار کردا ہے اینو کھلاؤندا پلاؤندا نمہاؤندا ایدے لئی ہیرا پھیریاں کردا صابن تے لاؤندا خوشبواں سڑکدا چنگیاں چنگیاں سواد والیاں چیزاں کھاندا ہے سونے کپڑے پاؤندا پتہ نہیں شریر نو کی کردا رہندا کچا شریر ہے پر پھر بھی یہ دے اتے مٹی دے اتے لیا کے چیزاں چھڑکدا رہندا ہے
تے ہے کال پر ہے جب میہا
سو جدوں برسات ہوئے گی نا موت روپی ادوں ٹہ جاوے گا یہ شریر جدوں موت آنی ہے ادوں ایک دم ہی موت روپی مینہ دے آؤندیاں سار شریر دی سواہ بن جانی ہے
جائے اچانک گارے ساری
تو اس طریقے نال یہ جڑی دیہی ہے نا اچانک ہی گل جاوے گی
تب سوچی ہے دکھ منجاری
تاں جدوں دکھاں دے وچ فسدا ہے بندہ ادوں ماڑی جی سوجی پیدا ہوندی ہے
پانچ دشت سو کرت پیارو
یہ جڑے پنج پرکھ نے اندر کام کرو آدک پنج دشت انہاں دے نال من دا پیار بنیا ہویا ہے
سوتے کے نت کاج بگارو
اینو پتہ ہی نہیں ہو یہ دا روز کام بگاڑ دینے پر پھر بھی من انہاں پنجاں نو اپنے متر سمجھدا ہے
دوہرا کام کرودھ یار لوب پن موہ بلی اہنکار
اے کام کرو لو موہ اہنکار پنجے بہت بلی نے اینے بلی نے بھی آپ اینا سامنے کچھ بھی نہیں کیونکہ اے پنج اینے تکڑے آؤں جانو جویں بڑے بڑے پنج بندے اچھی اچھے قدم والے ہون پلوان تکڑے جا دینت ہون راون ورگے ہرناکش ورگے یہ جی بھڑے نے پنج اپنے انہوں کے اگے کوئی جوڑ نہیں چلتا آپ تو صرف ستگران کا آسرا لینا ہے کہ مہاراج پانچ دور تو دوس کیتے کال کنٹک ماریا مہاراج دھن گرو رام داس جی نو بینتی کرنی ہے کہ ساریاں چیزاں تسی مار کے شریر وچوں باہر کڑ دیو جی
ان سیوں کرتیوں میت تا پا سنگت تے خوار
انہاں دے نال ہمیشہ ہی مترتا کردا انسان تے ہمیشہ خوار ہی ہوندا ہے کیونکہ وشیاں وچ تاں مترتا ہے انسان دی
چوپئی لوٹ ہے مل کر اس کی نگری
یہ شہید روپی نگری جڑی ہے یہ جڑے شب گن نے شریر کئی چنگیاں چنگیاں چیزاں نے وہ سارا کچھ یہ جڑے وشے نے بندے دا سب کچھ لٹ کے لے جاندے نے
نیت اجار ہے اس جگری
یہ جڑی دیہی ہے جتھے اکال پرکھ واہگرو جس نگری وچ واسا کردے نے اے جتھے من ہے من دے نال مل کے من کیونکہ سمجھ والا نہیں ہے سوجی والا نہیں ہے اس کر کے من نو ایش کہو کہ راجہ اس نگری دا جڑا راجہ ہے اونوں وشیاں وکاراں نے لٹ لیا ہے
بگڑیو اپنو جانیو نہیں
اے من نو ایک ہور بڑا پلیکھا ہے کہ بگڑیا جاندا نہیں کہ میرا نقصان ہو رہا ہے الٹا کہندا اے میرے دوست نے اے میرا بھلا کردے نے پر نہیں جاندا من کہ وشے وکار ساڈا برا کر رہے نے
ملیو رہے پن پن تن ماہی
اے مڑ مڑ کے من ساڈا بار بار وشیاں وکاراں وچ پھر جا جا کے ملدا ہے
مات اویدیا دوجی مایا
کیونکہ ایک تا اویدیا ہے ماں ایدی ماتا دوجی مایا ਇਹ ਹੁਣ ਉੱਥੇ ਚਲੇ ਜਾਈਏ ਵਾਪਸ ਜਿੱਥੇ 15 ਕੁ ਦਿਨ ਆਪਾਂ ਕਥਾ ਸੁਣੀ ਸੀ ਨਾ, ਬਹੁਤ ਡੂੰਘੀ ਕਥਾ। ਉੱਥੇ ਪਤਾ ਲੱਗੂਗਾ ਕਿ ਅਵਿਦਿਆ ਮਾਂ ਹੈ ਇਹਦੀ, ਕਿਉਂਕਿ ਉਹਨੇ ਹੀ ਪ੍ਰਭਾਵ ਪਾਇਆ। ਇੱਕ ਮਾਇਆ ਮਮਤਾ ਮੋਹਣੀ, ਇਹ ਵੀ ਇਹਦੀ ਮਾਤਾ ਬਣੀ ਹੋਈ ਹੈ।
ਇਸ ਜੀਵ ਦੋਏ ਪਿੱਤ ਜਿਨ ਜਾਇਆ,
ਇਹ ਜਿਹੜਾ ਹੈ ਨਾ ਈਸ਼ ਅਤੇ ਜੀਵ, ਇਹ ਦੋਏ ਪਿੱਤ ਜਿਨ ਜਾਇਆ, ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਹੈ, ਈਸ਼ਵਰ ਅਤੇ ਜੀਵ।
ਦੁਆ ਕੋ ਜਾਣਿਓ ਕੁਟਿਲਤਾ ਕਾਰਨ,
ਇਸ ਤਰੀਕੇ ਨਾਲ ਦੋਨਾਂ ਨੂੰ ਇਹਨਾਂ ਨੇ ਜਾਣਨਾ ਕੀਤਾ, ਕੁਟਿਲਤਾ ਦੇ ਨਾਲ ਇਹਨਾਂ ਨੂੰ ਜਨਮ ਦੇਣਾ ਕੀਤਾ ਹੈ।
ਇਹ ਵਿਦਿਆ ਕੋ ਹੋਏ ਸਵਾਰਨ,
ਕਿਸ ਤਰੀਕੇ ਨਾਲ ਇਹਦਾ ਸਵਾਰਨਾ ਹੋਵੇ, ਕਿਉਂਕਿ ਕੁਟਿਲਤਾ ਦੇ ਨਾਲ ਹੀ ਇਹਦਾ ਜਨਮ ਹੋਇਆ। ਜੰਮਦੇ ਹੀ ਇਹਦੇ ਉੱਤੇ ਇੰਨਾ ਪ੍ਰਭਾਵ ਹੈ, ਇੰਨਾ ਮਾੜਾ ਪ੍ਰਭਾਵ ਪਿਆ ਹੋਇਆ ਹੈ ਕਿ ਇਹ ਦੂਜੇ ਪਾਸੇ ਮੂੰਹ ਹੀ ਨਹੀਂ ਕਰਦਾ, ਗੁਰੂ ਘਰ ਵੱਲ ਆਉਣ ਨੂੰ ਇਹਦਾ ਮਨ ਹੀ ਨਹੀਂ ਕਰਦਾ।
ਘਰ ਵਿਚਾਰ ਸਿੱਖਵਨ ਮੁਝ ਦੀਜੈ,
ਸੋ ਵਿਚਾਰ ਕਰਕੇ ਮੈਨੂੰ ਸਿੱਖਿਆ ਦੇਣਾ ਕਰੋ।
ਉਹ ਪੰਡਿਤ ਪ੍ਰਾਪਤ ਪ੍ਰਭ ਕੀਜੈ,
ਇਹ ਪੰਡਿਤ ਨੇ ਇਹ ਦੱਸ ਕੇ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੈ, ਇਹਨਾਂ ਵਿਸ਼ਿਆਂ ਚੋਂ ਨਿਕਲ ਕੇ ਇੰਨਾ ਸਾਰਾ ਕੁਝ ਜੋ ਦੱਸਿਆ ਹੈ, ਦੋ ਮਾਤਾਵਾਂ ਇਹਦੀਆਂ, ਦੋ ਪਿਤਾ ਨੇ, ਇਹ ਕਿਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਵਿਸ਼ਿਆਂ ਤੋਂ ਬਾਹਰ ਹੋ ਕੇ।
ਇਹ ਵਿਦਵਾਦ ਕਰ ਕਰਨਾ ਸਦਨਾ,
ਇਹ ਕਿਸ ਤਰੀਕੇ ਦੇ ਨਾਲ ਮਨ ਜਿਹੜਾ ਟਿਕ ਸਕਦਾ ਹੈ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਵਾਪਸ ਕਿਵੇਂ ਆ ਸਕਦਾ ਹੈ।
ਮਸ਼ਟ ਕਰੇ ਪੁਨ ਪੰਕਜ ਬਦਨਾ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜਦੋਂ ਬਚਨ ਕਿਰਪਾ ਦੇ ਖਜ਼ਾਨੇ ਗੁਰਾਂ ਨੇ ਕੀਤੇ, ਫਿਰ ਪੰਕਜ ਬਦਨ ਹੈ ਜਿਨ੍ਹਾਂ ਦਾ ਕਮਲ ਸਰੀਖਾ ਚਿਹਰਾ ਹੈ, ਇੰਨਾ ਬਚਨ ਕਹਿ ਕੇ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ।
ਬੋਹਰਾ ਮੂਲਾ ਬੋਲਿਓ ਸੁਨਤ ਬਚ, ਅਸ ਵਿਚਾਰ ਜੇ ਤੋਹੇ।
ਹੁਣ ਬਾਬਾ ਮੂਲ ਚੰਦ ਜੀ ਸੰਸਾਰੀ ਬੰਦਿਆਂ ਵਾਂਗੂ ਬੋਲਦੇ ਨੇ, ਹੁਣ ਵੀ ਦੁਨੀਆਂ ਉਹੋ ਜਿਹੀ ਬੋਲਦੀ ਹੈ, ਪਹਿਲਾਂ ਵੀ ਬੋਲਦੇ ਸੀ। ਕਹਿੰਦੇ ਫਿਰ ਮੂਲ ਚੰਦ ਜੀ ਨੇ ਹੁਣ ਆਪਣਾ ਖਰੜ ਗਿਆਨ ਸ਼ੁਰੂ ਕੀਤਾ, ਕਹਿੰਦੇ ਨਾ ਮੈਨੂੰ ਇਉਂ ਦੱਸੋ, ਜੇ ਐਡੀਆਂ ਐਡੀਆਂ ਗੱਲਾਂ ਕਰਨੀਆਂ ਸੀ, ਆ ਰੱਬ ਨੂੰ ਮਿਲਣਾ, ਆਖੇ ਰੱਬ ਨੂੰ ਮਿਲਣਾ, ਤਾਂ ਫਿਰ ਮੈਨੂੰ ਇਉਂ ਦੱਸੋ।
ਤੋ ਵਿਆਹ ਕਰਵਾਏ ਕਿਉਂ, ਤੈਂ ਦੁੱਖ ਦੀਨੋ ਮੋਹੇ।
ਨਾ ਫਿਰ ਤੁਹਾਨੂੰ ਵਿਆਹ ਕਰਾਉਣ ਦੀ ਕੀ ਲੋੜ ਸੀ, ਜਾਂ ਰੱਬ ਨੂੰ ਹੀ ਮਿਲਣਾ ਸੀ ਤੁਸੀਂ, ਆ ਮੈਨੂੰ ਇੰਨਾ ਦੁੱਖ ਦਿੱਤਾ ਹੈ। ਕਿਉਂਕਿ ਲੋਕਾਂ ਵਿੱਚ ਪਹਿਲਾਂ ਇਹ ਗੱਲ ਪ੍ਰਚਲਿਤ ਸੀ ਕਿ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਉਹ ਵਿਆਹ ਨਹੀਂ ਕਰਾਉਂਦੇ, ਉਹ ਜੰਗਲਾਂ 'ਚ ਜਾ ਕੇ ਵਾਸਾ ਕਰਦੇ ਸੀ। ਔਰ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਆ ਕੇ ਗ੍ਰਿਸਤ ਮਾਰਗ ਨੂੰ ਆਰੰਭ ਕੀਤਾ ਫਿਰ, ਔਰ ਦੁਨੀਆਂ ਨੂੰ ਸੋਝੀ ਪਾਈ। ਇੱਥੇ ਆਪਾਂ ਨੂੰ ਪੁਰਾਣੀ ਇੱਕ ਝਲਕ ਤਾਂ ਨਜ਼ਰ ਆਉਂਦੀ ਹੈ ਵੀ ਜੇ ਪਰਮਾਤਮਾ ਨੂੰ ਮਿਲਣਾ ਆਖੇ ਫਿਰ ਵਿਆਹ ਕਿਉਂ ਕਰਵਾਇਆ। ਕੀ ਗੱਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਭਾਈ, ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੀ ਪ੍ਰਾਪਤੀ ਬਹੁਤ ਛੇਤੀ ਹੈ, ਇਹ ਗੱਲ ਤਾਂ ਬਹੁਤ ਵੱਡੀ ਹੈ ਕਿ ਆਪਾਂ ਜੇ ਹੱਕ ਦੀ ਕਮਾਈ ਖਾਈਏ, ਜੇ ਨਾਮ ਜਪੀਏ, ਉਹਦੇ ਵਿੱਚ ਬੜੀ ਵੱਡੀ ਪ੍ਰਾਪਤੀ ਗ੍ਰਿਸਤੀ ਨੂੰ ਪਹਿਲਾਂ ਹੋ ਜਾਂਦੀ ਸਾਧੂ ਦੇ ਨਾਲੋਂ।
ਦਰਬ ਲੁਟਾਇਓ ਬਾਦ ਬਹੁ, ਸੁਰਤ ਦਰਿਆ ਦਿਓ ਨਾ ਟਾਂਕ।
ਤੁਸੀਂ ਫਿਰ ਆ ਪੈਸਾ ਕਿਉਂ ਲੁਟਾਤਾ ਸਾਰਾ, ਵਿਆਹ ਵੀ ਕਰਵਾ ਲਿਆ, ਪੁੱਤਰ ਨਹੀਂ ਪਾਲੇ, ਫਿਰ ਇਸਤਰੀ ਨੂੰ ਇੱਕ ਟਕਾ ਤੱਕ ਨਹੀਂ ਦਿੱਤਾ, ਕਦੇ ਰੁਪਈਆ ਨਹੀਂ ਹੱਥ 'ਤੇ ਰੱਖਿਆ, ਵੀ ਤੁਸੀਂ ਫਿਰ ਇਸ ਗੱਲ ਦੀ ਕਿਉਂ ਨਹੀਂ ਇਹ ਲਾਜ ਕੀਤੀ ਮਨ ਦੇ ਅੰਦਰ ਕਿ ਮੈਂ ਕਿਉਂ ਲੁਟਾਵਾਂ, ਮੇਰਾ ਘਰ ਹੈ, ਮੈਂ ਸਮਾਨ ਘਰ ਨੂੰ ਲੈ ਕੇ ਜਾਵਾਂ। ਦੁਨੀਆਂ 100 ਤਰ੍ਹਾਂ ਦੀ ਕਰਦੀ ਹੈ ਪਾਪੜ ਵੇਲਦੀ ਆਪਣੇ ਘਰ ਲਈ, ਤੁਸੀਂ ਨਹੀਂ ਕਰ ਸਕਦੇ ਸੀ, ਆਪਣੇ ਘਰ ਦੇ 'ਚ ਸਮਾਨ ਲਿਆਉਂਦੇ, ਪੈਸਾ ਲਿਆਉਂਦੇ, ਹਿਸਾਬ ਕਿਤਾਬ 'ਚ ਲੋਕ 100 ਹੇਰਾ ਫੇਰੀਆਂ ਕਰਕੇ ਕੱਪੜਾ ਘਰ ਲਿਆਉਂਦੇ ਨੇ, ਕੋਈ ਪੈਸਾ ਲਿਆਉਂਦਾ, ਕੋਈ ਦਾਲ ਲਿਆਉਂਦਾ, ਕੋਈ ਕੁਛ ਲਿਆਉਂਦਾ, ਤੁਸੀਂ ਉਲਟਾ ਮੰਗਤਿਆਂ ਨੂੰ ਵਰਤਾ ਦਿੱਤਾ।
ਬਿਨ ਬਰੀੜਾ ਤਜ ਭਜਿਆ ਪੁਨ ਕਹਿ ਸਿਰੇ ਮੁਖ ਵਾਕ।
ਸੋ ਇਸ ਤਰੀਕੇ ਦੇ ਨਾਲ ਫਿਰ ਜਦੋਂ ਮੁੱਖ ਵਾਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਣਿਆ, ਲਾਜ ਤੋਂ ਬਿਨਾਂ ਛੱਡ ਕਰਕੇ, ਸੋ ਹੋ ਕਰਕੇ ਫਿਰ ਉੱਥੋਂ ਦੌੜਨਾ ਕੀਤਾ, ਫਿਰ ਭੱਜਣ ਲੱਗੇ ਨੇ, ਪਰ ਮਹਾਰਾਜ ਨਹੀਂ ਜਾਣ ਦਿੰਦੇ। ਸਤਿਗੁਰੂ ਕਹਿੰਦੇ ਇੱਥੇ ਬੈਠੋ ਆਰਾਮ ਦੇ ਨਾਲ, ਤੁਹਾਨੂੰ ਅਸੀਂ ਸਾਰਾ ਉਪਦੇਸ਼ ਕਰਦੇ ਹਾਂ।
ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡਾ ਪਾਇਆ।
ਕਹਿੰਦੇ ਇਉਂ ਦੱਸੋ, ਤੁਸੀਂ ਕਹਿੰਦੇ ਹੋ ਕਿ ਗ੍ਰਸਤ ਮਾਰਗ ਵਿੱਚ ਨਹੀਂ ਰਹਿਣਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਲੀਲਾ ਤਾਂ ਦੇਖੋ। ਦੇਖੋ ਆ ਬਨਸਪਤੀ ਸਾਰੀ ਲੱਕੜਾਂ ਨੇ, ਇਹਨਾਂ ਦੇ ਅੰਦਰ ਅੱਗ ਲੁਕੋ ਕੇ ਰੱਖੀ ਹੋਈ ਆ ਉਹਨੇ, ਅਤੇ ਫਿਰ ਵੀ ਇਹ ਹਰੀ ਭਰੀ ਹੈ। ਸਾਗਰ ਪੰਡੈ ਪਾਇਆ, ਸਾਗਰ ਦੇ ਚਾਰੇ ਪਾਸੇ ਇੰਨਾ ਵੱਡਾ ਬੰਨ੍ਹ ਮਾਰ ਕੇ ਉਹ ਇਹਨੂੰ ਰੋਕ ਕੇ ਰੱਖਿਆ ਪਰਮਾਤਮਾ ਨੇ, ਜਿਵੇਂ ਆਪਾਂ ਕੋਈ ਚੀਜ਼ ਪੰਡ ਵਿੱਚ ਬੰਨ੍ਹ ਲਈਏ ਤਾਂ ਬਾਹਰ ਨਾ ਨਿਕਲ ਸਕੇ। ਰੱਬ ਨੇ ਸਮੁੰਦਰ ਨੂੰ ਪੰਡ ਵਿੱਚ ਬੰਨ੍ਹ ਕੇ ਰੱਖਿਆ ਹੋਇਆ, ਇਹ ਆਪਣੀ ਹੱਦ ਤੋਂ ਬਾਹਰ ਨਹੀਂ ਜਾਂਦਾ।
ਚੰਦ ਸੂਰਜ ਦੋਏ ਕਰ ਹੀ ਪਿੱਤਰ ਐਸਾ ਗਿਆਨ ਨਾ ਪਾਇਆ।
ਚੰਦਰਮਾ ਠੰਡਾ ਹੈ, ਇਹ ਸੂਰਜ ਗਰਮ ਹੈ, ਇਹ ਦੋਨੋਂ ਦੇਖ ਲਓ ਇੱਕ ਘਰ ਹੈ ਇਹਨਾਂ ਦਾ ਅਸਮਾਨ, ਉੱਥੇ ਰਹਿੰਦੇ ਨੇ, ਤੂੰ ਇਹੋ ਜਿਹਾ ਗਿਆਨ ਨਹੀਂ ਪ੍ਰਾਪਤ ਕੀਤਾ ਕਿ ਰੱਬ ਦੀ ਲੀਲ ਤੂੰ ਕਹਿਣਾ ਵੀ ਗ੍ਰਸਤ ਮਾਰਗ ਦੀ ਕੀ ਲੋੜ ਸੀ, ਇਹ ਬਾਲ ਬੱਚੇ ਦੀ ਕੀ ਲੋੜ ਸੀ, ਆਹ ਕਰਨ ਦੀ ਕੀ ਲੋੜ ਸੀ। ਪਰ ਰੱਬ ਨੂੰ ਕਹੋ ਤਾਂ ਪਹਿਲਾਂ ਵੀ ਤੁਸੀਂ ਆਹ ਕਿਉਂ ਕੀਤਾ, ਇਹ ਚੰਦਰਮਾ ਕਿਉਂ ਬਣਾਇਆ, ਇਹ ਸੂਰਜ ਕਿਉਂ ਬਣਾਇਆ, ਇੱਕੋ ਅਸਮਾਨ ਵਿੱਚ ਦੋਵੇਂ ਕਿਉਂ ਰੱਖੇ ਨੇ, ਦੋਏ ਦੀਵੇ ਚੌਦਾਂ ਹਟਨਾਲੇ ਜੇਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਾਪਾਰ, ਇਹ ਕਿਉਂ ਕੀਤਾ ਹੈ। ਇਸ ਕਰਕੇ ਇਹਦੇ ਅੰਤਰੀ ਭਾਵ ਵੀ ਨੇ, ਡੂੰਘੇ ਅਰਥ ਵੀ ਨੇ ਇਹਦੇ, ਇਹ ਸਿੱਧੇ ਜਿਹੇ ਅਰਥ ਨੇ। ਗੁਰੂ ਨਾਨਕ ਸਾਹਿਬ ਦੀ ਬਾਣੀ ਅੰਦਰ ਡੂੰਘੀ ਚੀਜ਼ ਵੀ ਹੁੰਦੀ ਹੈ, ਉਹ ਦੂਜੇ ਪਾਸੇ ਨਿਕਲ ਜਾਣਗੇ ਫਿਰ ਦਸਮ ਦੁਆਰ ਵੱਲ ਨੂੰ। ਚੰਦਰਮਾ ਠੰਡੀ ਸੁਰ ਹੈ, ਸੂਰਜ ਗਰਮ ਸੁਰ ਹੈ, ਅਤੇ ਸਾਰਾ ਸਰੀਰ ਦੇ ਅੰਦਰ ਹੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਪਰ ਐ ਕੀ ਫਾਇਦਾ ਕਹਿਣ ਦਾ, ਜਗਿਆਸੂ ਤਾਂ ਵਿਚਾਰੇ ਪੰਜ ਬਾਣੀਆਂ ਵੀ ਨਹੀਂ ਪੜ੍ਹਨ ਵਾਲੇ ਬੈਠੇ, ਤਾਂ ਗਾਹਾਂ ਦੀ ਅਵਸਥਾ ਸੁਣਾਉਣ ਦਾ ਤਾਂ ਫਾਇਦਾ, ਉਹ ਤਾਂ ਇੱਕ ਅੱਧੇ ਨੂੰ ਸੁਣਾਈ ਜਾਂਦੀ, ਜਿਹਦੀ ਅਵਸਥਾ ਗਾਹਾਂ ਚਲੀ ਗਈ ਹੈ ਉਹਨੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਅੰਦਰ ਕਿੰਨੀਆਂ ਕਿੰਨੇ ਰਸਤੇ ਨੇ ਤ੍ਰਿਕੁਟੀ ਤੋਂ, ਉਹ ਕਿੱਥੇ ਕਿੱਥੇ ਜਾਂਦੇ ਨੇ, ਹਨੇਰੇ ਵਾਲਾ, ਕਮਲ ਦੇ ਫੁੱਲਾਂ ਵਾਲਾ, ਚੰਦਰਮਾ ਸੂਰਜ ਤਾਰਿਆਂ ਵਾਲਾ, ਤੂੰ ਕਿਹੜੇ ਜਾਣਾ। ਜੇ ਇੱਥੇ ਆਮ ਕਿਸੇ ਬੰਦੇ ਨੂੰ ਕਹੀਏ ਉਹ ਤਾਂ ਆਪਾਂ ਨੂੰ ਹੀ ਕਹੇਗਾ ਇਹ ਝੱਲਾ ਹੋ ਗਿਆ, ਇਹ ਕਈਆਂ ਜਿਹੀਆਂ ਗੱਲਾਂ ਕਰਨ ਲੱਗ ਪਿਆ। ਇਸ ਕਰਕੇ ਜਿੰਨਾ ਕੁ ਬੰਦੇ ਨੂੰ ਗਿਆਨ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਉਨਾ ਕੀ ਪ੍ਰਾਪਤ ਕਰੋ, ਜ਼ਿਆਦਾ ਗਿਆਨ ਵੀ ਖਰਾਬ ਕਰਦਾ। ਸੋ ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਉਠਾਉਣ ਵਾਸਤੇ ਮਾਤਾ ਜੀ ਨੇ ਬਚਨ ਕੀਤਾ ਸੀ, ਜਾ ਉਠਾ ਕੇ ਲਿਆ ਤੁਲਸਾਂ, ਜਦੋਂ ਉਠਾਉਣ ਵਾਸਤੇ ਗਈ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਕਿ ਬਿਰਾਜਮਾਨ ਨੇ, ਉਠਾਵਾਂ ਕਿਵੇਂ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਚੱਟਣ ਲੱਗ ਪਈ, ਜਦੋਂ ਇਹ ਚਰਨਾਂ ਨੂੰ ਜੀਭ ਲਾਈ ਐਸੀ ਝਰਨਾਹਟ ਛਿੜੀ, ਬ੍ਰਹਮ ਗਿਆਨ ਹੋ ਗਿਆ ਉਹਨੂੰ ਤਾਂ। ਸਮਾਧੀ ਲਾ ਕੇ ਦੇਖਿਆ ਇਹ ਤਾਂ ਇੱਥੇ ਹੈ ਹੀ ਨਹੀਂ ਗਏ, ਤਾਂ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਣ ਗਏ ਨੇ। ਆ ਕੇ ਕਹਿੰਦੀ ਮਾਤਾ ਜੀ ਉਹ ਤਾਂ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਣ ਗਏ ਨੇ। ਉਹ ਮਾਤਾ ਨੇ ਮੱਥੇ 'ਤੇ ਹੱਥ ਮਾਰਿਆ ਵੀ ਲੋਕ ਤਾਂ ਮਖੌਲ ਕਰਦੇ ਹੀ ਕਰਦੇ ਸੀ, ਆ ਘਰ ਦੇ ਨੌਕਰ ਵੀ ਮਖੌਲ ਕਰਨ ਲੱਗ ਗਏ ਹੁਣ ਮੈਨੂੰ, ਨੀ ਤੈਨੂੰ ਕੀ ਹੋ ਗਿਆ ਚੰਗੀ ਭਲੀ ਨੂੰ, ਜਹਾਜ਼ ਬੰਨੇ ਕਿੱਥੇ ਲਾਉਣਗੇ, ਉਹ ਤਾਂ ਸਾਹਮਣੇ ਪਏ ਨੇ ਮੰਜੇ 'ਤੇ। ਹੁਣ ਤੁਲਸਾਂ ਦੀ ਤਾਂ ਅਵਸਥਾ ਉੱਥੇ ਚਲੀ ਗਈ, ਅਤੇ ਮਾਤਾ 'ਤੇ ਮਾਇਆ ਦਾ ਪਰਦਾ ਪਾਇਆ ਹੋਇਆ ਸੀ। ਇਸ ਕਰਕੇ ਆਪ ਆ ਕੇ ਜਗਾਇਆ, ਉਸ ਵਕਤ ਕਹਿਣ ਲੱਗੇ ਮਾਤਾ ਜੀ ਪੁੱਤਰ ਜੀ ਤੁਸੀਂ ਇਹੀਆਂ ਕੋਈ ਗੱਲਾਂ ਨਾ ਕਰਿਆ ਕਰੋ, ਆ ਤੁਲਸਾਂ ਅੱਜ ਮੈਨੂੰ ਪਤਾ ਕੀ ਮਖੌਲ ਕਰਦੀ ਹੈ, ਅਖੇ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾਉਂਦੇ, ਤੁਸੀਂ ਉਰੇ ਪਏ ਹੋ ਚੰਗੇ ਭਲੇ। ਮਹਾਰਾਜ ਕਹਿੰਦੇ ਮਾਤਾ ਇਹਦਾ ਨਾ ਧਿਆਨ ਕਰੇ, ਇਹਦਾ ਕਮਲੀ ਝਮਲੀ ਐਵੇਂ ਮਾਰਦੀ ਗੱਲਾਂ। ਉਹ ਜਿਉਂ ਹੀ ਕਮਲੀ ਝਮਲੀ ਕਿਹਾ ਤਾਂ ਕਮਲੀ ਝਮਲੀ ਹੋ ਕੇ ਬਾਹਰ ਨੂੰ ਦੌੜ ਗਈ, ਕੱਪੜੇ ਪਾੜਨ ਲੱਗ ਪਈ, ਵਾਲ ਖਿਲਾਰ ਲਏ। ਬੇਬੇ ਨਾਨਕੀ ਨੇ ਹੱਥ ਜੋੜ ਕੇ, ਵੀਰ ਇਹ ਕੀ ਕੀਤਾ? ਕਹਿੰਦੇ ਅੰਦਰੋਂ ਤਾਂ ਗਿਆਨ ਓਨਾ ਹੀ ਰਹੇਗਾ, ਬਾਹਰੋਂ ਦੇਖਣ ਨੂੰ ਕਮਲੀ ਝਮਲੀ ਜੀ ਹੁਣ ਹੋ ਜਾਏ, ਹੁਣ ਬਚਨ ਹੋ ਗਿਆ। ਹੁਣ ਮਾਤਾ ਨੂੰ ਜਾ ਕੇ ਕਿਉਂ ਕਿਹਾ? ਜੇ ਇਹਨੇ ਮੇਰੇ ਕੌਤਕ ਦੇਖ ਲਏ ਸੀ ਤਾਂ ਮੇਰੀ ਮਾਤਾ ਨੂੰ ਜਾ ਕੇ ਕਿਉਂ ਕਿਹਾ? ਜਿਹੜਾ ਜਗਿਆਸੂ ਹਲੇ ਉਸ ਤੱਕ ਨਹੀਂ ਪਹੁੰਚਿਆ, ਉਸ ਅਵਸਥਾ ਤੱਕ, ਉਹਨੂੰ ਜਾ ਕੇ ਨਹੀਂ ਕਹਿਣਾ ਚਾਹੀਦਾ? ਕਿਉਂਕਿ ਛੋਟੀ ਅਵਸਥਾ ਵਾਲੇ ਨੂੰ ਛੋਟੀ ਗੱਲ, ਜਿਵੇਂ ਆਪਾਂ ਬੱਚੇ ਕੋਲ ਜਾਈਏ, ਬੱਚੇ ਜੇ ਬਣ ਜਾਂਦੇ ਆਪਾਂ, ਟੌਫੀ ਲੈ ਤੀ, ਕਦੇ ਇਹਨੂੰ ਖਿਡਾਉਣਾ ਲੈ ਤਾ, ਅਤੇ ਜੇ ਬੱਚੇ ਨੂੰ ਵੱਡੀ ਗੱਲ ਕਰੀਏ ਉਹਨੂੰ ਤਾਂ ਸਮਝ ਨਹੀਂ ਲੱਗਣੀ। ਇਸ ਕਰਕੇ ਜਿੰਨੀ ਕੁ ਅਵਸਥਾ ਦਾ ਬੰਦਾ ਮਿਲਦਾ, ਆਪਾਂ ਬਜ਼ੁਰਗਾਂ ਨਾਲ ਬਜ਼ੁਰਗਾਂ ਬਣ ਕੇ ਵਰਗੇ ਹੋ ਕੇ ਬੈਠ ਜਾਂਦੇ ਹਾਂ, ਸਿਆਣਿਆਂ ਨਾਲ ਸਿਆਣੇ, ਨਿਆਣਿਆਂ ਨਾਲ ਨਿਆਣੇ, ਬਹੁਤ ਕੁਛ ਬਣ ਜਾਂਦੇ ਹਾਂ ਆਪਾਂ ਵੀ। ਮਹਾਰਾਜ ਕਹਿੰਦੇ ਤੁਹਾਨੂੰ ਜਿਹਾ ਜਿਹਾ ਜਗਿਆਸੂ ਮਿਲੇ ਓਨੀ ਕੁ ਗੱਲ ਸੁਣਾਓ, ਜੇ ਬਹੁਤੀ ਜ਼ਿਆਦਾ ਉੱਚੀ ਗੱਲ ਸੁਣਾਓਗੇ ਜਗਿਆਸੂ ਵੀ ਭਰਮ ਜਾਏਗਾ।
ਚੌਪਈ ਪਿੱਤਰ ਪੂਰੇ ਤ੍ਰਿਸ਼ਨਾ ਆਸਾ।
ਮਹਾਰਾਜ ਕਹਿੰਦੇ ਦੇਖੋ ਬੰਦੇ ਦੇ ਅੰਦਰ ਬਹੁਤ ਜ਼ਿਆਦਾ ਤ੍ਰਿਸ਼ਨਾ ਅਤੇ ਆਸਾ ਚਿੰਬੜੀਆਂ ਹੋਈਆਂ ਹਨ।
ਭਾਵਕ ਜਿਉਂ ਕਬ ਹੈ ਨਾ ਤ੍ਰਿਪਤਾਸਾ।
ਇਹ ਜਿਵੇਂ ਅੱਗ ਦੇ ਅੰਦਰ ਲੱਕੜਾਂ ਪਾਈ ਜਾਓ ਪਾਈ ਜਾਓ, ਅੱਗ ਕਦੇ ਰੱਜਦੀ ਨਹੀਂ ਹੈ।
ਸਹਿਸ ਮਾਂਗ ਪੁਨ ਮਾਂਗ ਹਜ਼ਾਰਾ।
ਇਸ ਤਰੀਕੇ ਦੇ ਨਾਲ ਜਾਣਨਾ ਕਰੋ ਕਿ ਬੰਦਾ ਪਹਿਲਾਂ ਤਾਂ ਹਜ਼ਾਰਾਂ ਰੁਪਈਆ ਮੰਗਦਾ ਹੈ,
ਲੱਖ ਹੋਏ ਤੇ ਕੋਟ ਅਪਾਰਾ,
ਫਿਰ ਲੱਖ ਮੰਗਦਾ, ਫਿਰ ਕਰੋੜ ਰੁਪਈਆ ਮੰਗਦਾ,
ਅਰਬ ਖਰਬ ਸੋ ਤ੍ਰਿਪਤਾ ਨਾਹੀ,
ਫਿਰ ਅਰਬ ਰੁਪਈਆ ਮੰਗਦਾ, ਫਿਰ ਖਰਬ ਰੁਪਈਏ ਨਾਲ ਵੀ ਰੱਜਦਾ ਨਹੀਂ ਹੈ।
ਕਰ ਵਿਚਾਰ ਦੇਖੋ ਮਨ ਮਾਹੀ।
ਕਹਿੰਦੇ ਤੁਸੀਂ ਆਪਣੇ ਮਨ ਚ ਵਿਚਾਰ ਕਰਕੇ ਦੇਖ ਲੋ ਵੀ ਦੁਨੀਆਂ ਅੱਜ ਤੱਕ ਰੱਜੀ ਹੈ ਪੈਸੇ ਨਾਲ ਕਿਤੇ?
ਜਿਹੇ ਅੱਗੇ ਹੈ ਰੰਚਕ ਮੇਰੂ।
ਸੋ ਜਿਹਦੇ ਅੱਗੇ ਇਹ ਤ੍ਰਿਸ਼ਨਾ ਇੰਨੀ ਵੱਡੀ ਡੈਣ ਹੈ, ਜਿਹਦੇ ਮੂਹਰੇ ਰੰਚਕ ਮਾਤਰ ਹੈ, ਸੁਮੇਰ ਪਰਬਤ ਨੂੰ ਵੀ ਖਾ ਜਾਵੇ ਇੰਨੀ ਵੱਡੀ ਤ੍ਰਿਸ਼ਨਾ, ਇਹ ਡੈਣ ਚਿੰਬੜੀ ਹੋਈ ਬੰਦੇ ਨੂੰ।
ਉਧਰ ਆਕਾਸ਼ ਸਰਸ ਸਰ ਸੇਰੂ।
ਇਹ ਜਿੰਨੇ ਵੀ ਆਕਾਸ਼ ਆਦਿਕ ਨੇ ਉਹ ਸਾਰੀਆਂ ਹੋਰ ਚੀਜ਼ਾਂ ਨੇ, ਸੁਮੇਰ ਪਰਬਤ ਹੈ, ਸਮੁੰਦਰ ਹੈ, ਤ੍ਰਿਸ਼ਨਾ ਤਾਂ ਸਾਰਿਆਂ ਨੂੰ ਹੀ ਖਾ ਕੇ ਵੀ ਨਾ ਰੱਜੇ, ਇਹ ਇੰਨੀ ਵੱਡੀ ਤ੍ਰਿਸ਼ਨਾ ਬੰਦੇ ਨੂੰ ਚਿੰਬੜੀ। ਜੇ ਭਾਵੇਂ ਸਮੁੰਦਰ ਵੀ ਨੋਟਾਂ ਦਾ ਭਰ ਦੀਏ, ਇਹਨੂੰ ਆਕਾਸ਼ ਵੀ ਨੋਟਾਂ ਦਾ ਭਰ ਦੀਏ, ਧਰਤੀ ਦੇ ਥੱਲੇ ਵੀ ਨੋਟ ਦੇ ਦਈਏ ਬੰਦੇ ਨੂੰ, ਚਾਰੇ ਪਾਸੇ ਨੋਟ ਹੀ ਨੋਟ, ਤਾਂ ਵੀ ਕਹਿੰਦਾ ਮੈਂ ਭੁੱਖਾ ਜੀ। ਇਹ ਕਿਉਂਕਿ ਤ੍ਰਿਸ਼ਨਾ ਦੀ ਅੱਗ ਹੀ ਇੰਨੀ ਵੱਡੀ ਲੱਗੀ ਹੋਈ ਹੈ ਇਹਨੂੰ।
ਸੁਣੋ ਬਨਸਪਤੀ ਸੰਸਾਕਾ।
ਇਸ ਕਰਕੇ ਜਿਹੜੀ ਇਹ ਬਨਸਪਤੀ ਆ ਨਾ, ਇਹ ਸੁਣਨਾ ਕਰੋ, ਜਿਹੜੀ ਵੀ ਬਨਸਪਤੀ ਹੈ
ਸੁਤਾ ਸੁਤ ਸਮਝਦੀ ਸਾਕਾ।
ਇਹ ਜਿੰਨੇ ਵੀ ਸੰਸਾਰ ਦੇ ਅੰਦਰ ਨੇ, ਇਸਤਰੀ ਪੁੱਤਰ ਤੇ ਧੀਆਂ ਆਦਿਕ ਨੇ, ਰਿਸ਼ਤੇਦਾਰ ਨੇ, ਜਿਤਨੇ ਵੀ ਸਾਰੇ ਹਨ,
ਜਿਉਂ ਤਨ ਬਿਰਦ ਹੋਏ ਤਿੰਨ ਬਾਦਾ।
ਜਿਉਂ ਜਿਉਂ ਸਰੀਰ ਜਿਹੜਾ ਵੱਡਾ ਹੋਵੇ, ਉਹਨਾਂ ਨੇ ਪੀੜਤ ਕੀਤਾ, ਭਾਵ ਬੰਨਿਆ ਇਹਨੂੰ, ਕਬੀਲਾ ਵੱਧਦਾ ਗਿਆ।
ਇਸ ਬਾਸੁਰ ਜਿਨ ਮੈਂ ਮਨ ਫਾਦਾ।
ਰਾਤ ਦਿਨ ਜਿਨ੍ਹਾਂ ਦੇ ਵਿੱਚ ਸਾਡਾ ਮਨ ਫਸਿਆ ਹੀ ਰਹਿੰਦਾ ਹੈ, ਸੋ ਇਸ ਕਰਕੇ ਇਹ ਜਿਹੜਾ ਹੈ ਨਾ, ਹੌਲੀ ਹੌਲੀ ਦਰਖਤ ਵੱਡਾ ਹੁੰਦਾ ਜਾਂਦਾ, ਟਾਹਣੀਆਂ ਬਣ ਜਾਂਦੀਆਂ, ਜਿਵੇਂ ਪਹਿਲਾਂ ਤਾਂ ਇਕੱਲਾ ਹੀ ਬੂਟਾ, ਇੱਕ ਬੀਜ ਜਿਹਾ ਹੀ ਹੁੰਦਾ, ਪਹਿਲਾਂ ਤਾਂ ਇਕੱਲਾ ਹੀ ਹੁੰਦਾ ਬੰਦਾ, ਹੌਲੀ ਹੌਲੀ ਫਿਰ ਸ਼ਾਦੀ ਹੋ ਜਾਂਦੀ, ਬਾਲ ਬੱਚਾ ਉਹਨਾਂ ਦੇ ਸ਼ਾਦੀਆਂ, ਫਿਰ ਗਾਂ ਉਹਨਾਂ ਦੇ, ਪਤਾ ਨਹੀਂ ਕਿੰਨਾ ਕੁ ਵੱਡਾ ਦਰਖਤ ਬਣ ਜਾਂਦਾ। ਇਸ ਤਰ੍ਹਾਂ ਬੰਦਾ ਇਹ ਗ੍ਰਸਤ ਮਾਰਗ ਵਿੱਚ ਫਸ ਵੀ ਜਾਂਦਾ ਹੈ। ਨਿਰਲੇਪ ਰਹਿਣ ਦਾ ਹੁਕਮ ਕਰਦੇ ਨੇ, ਤ੍ਰਿਸ਼ਨਾ ਮੁੱਕਦੀ ਨਹੀਂ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਇਸ ਕਰਕੇ ਤ੍ਰਿਸ਼ਨਾ ਬਿਰਲੇ ਬਿਰਲੇ ਬੰਦੇ ਦੀ ਮਿਟਦੀ ਹੈ। ਤ੍ਰਿਸ਼ਨਾ ਨਹੀਂ ਲਾਉਣੀ, ਆਸਾ ਨਹੀਂ ਲਾਉਣੀ, ਆਸਾ ਮਾਹੇ ਰਹੀਏ ਨਿਰਾਸਾ, ਜੋਗ ਜੁਗ ਤੇ ਵਪਾਈ ਹੈ। ਇਹ ਤ੍ਰਿਸ਼ਨਾ ਤੋਂ, ਇਹ ਆਸਾ ਤੋਂ, ਇਹ ਅਵਿਦਿਆ ਤੋਂ, ਇਹ ਮਾਇਆ ਤੋਂ, ਇਹ ਵਿਸ਼ਿਆਂ ਤੋਂ, ਇਹਨਾਂ ਸਾਰਿਆਂ ਤੋਂ ਬਚਣ ਦਾ ਕੋਈ ਰਸਤਾ ਦੱਸੋ। ਮਹਾਰਾਜ ਕਹਿੰਦੇ ਭਾਵੇਂ ਹਜ਼ਾਰ ਘਰ ਨੂੰ ਅੱਗ ਲੱਗੀ ਹੋਵੇ, ਜੰਗਲ ਸੜਦੇ ਹੋਣ ਅੱਗ ਲੱਗਣ ਦੇ ਨਾਲ, ਚਾਰੇ ਪਾਸੇ ਅੱਗ ਫੈਲੀ ਹੋਵੇ, ਇੱਕ ਬਰਸਾਤ ਹੋ ਜਾਵੇ ਸਾਰੀ ਅੱਗ ਬੁੱਝ ਜਾਂਦੀ ਹੈ। ਬਸ ਇਹ ਜਾਣ ਲਓ ਕਿ ਨਾਮ ਦੀ ਵਰਖਾ ਹੋ ਜਾਏ ਕਿਤੇ, ਫਿਰ ਆਸਾ ਤ੍ਰਿਸ਼ਨਾ ਵਿਸ਼ੇ ਸਭ ਕੁਛ ਖਤਮ ਹੋ ਜਾਂਦਾ ਹੈ, ਬੰਦੇ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।